નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਵਿਚ ਹੜ੍ਹਾਂ ਦੀ ਸਮੀਖਿਆ ਕੀਤੀ। ਉਨ੍ਹਾਂ 1200 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿਚ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਦਵੱਲੀ ਗੱਲਬਾਤ ਕੀਤੀ। 4 ਸਮਝੌਤਿਆਂ ਤੇ ਦਸਤਖਤ ਕੀਤੇ ਗਏ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਅੱਜ ਦੇਸ਼ ਵਿਚ ਡੇਂਗੂ ਅਤੇ ਮਲੇਰੀਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਸੜਕ ਆਵਾਜਾਈ ਅਤੇ ਸ਼ਾਹਰਾਹਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਖੰਡ ਸਨਅਤ ਨੂੰ ਦੇਸ਼ ਦੀ ਰੀੜ ਦਸਦਿਆਂ ਇਸ ਦੀ ਸ਼ਲਾਘਾ ਕੀਤੀ ਏ। ਏਸ਼ੀਆ ਕੱਪ ਕ੍ਰਿਕਟ ਵਿਚ ਅੱਜ ਗਰੁੱਪ ਬੀ ਵਿਚ ਬੰਗਲਾਦੇਸ਼ ਅਤੇ ਹਾਂਗਕਾਂਗ ਦਰਮਿਆਨ ਮੁਕਾਬਲਾ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਹਰਾਦੂਨ ਵਿਚ ਉੱਤਰਾਖੰਡ ਦੇ ਪ੍ਰਭਾਵਿਤ ਇਲਾਕਿਆਂ ਵਿਚ ਹੜ੍ਹਾਂ ਦੀ ਸਥਿਤੀ ਅਤੇ ਬੱਦਲ ਫੱਟਣ, ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕੀਤੀ। ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉੱਤਰਾਖੰਡ ਲਈ 1200 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਪੂਰੇ ਖੇਤਰ ਅਤੇ ਇਸ ਦੇ ਲੋਕਾਂ ਨੂੰ ਠੀਕ ਹੋਣ ਵਿਚ ਮਦਦ ਕਰਨ ਲਈ ਇਕ ਬਹੁਪੱਖੀ ਪਹੁੰਚ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਇਸ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰਾਂ ਦੀ ਮੁੜ ਉਸਾਰੀ, ਰਾਸ਼ਟਰੀ ਸ਼ਾਹਰਾਹਾਂ ਨੂੰ ਬਹਾਲ ਕਰਨਾ, ਸਕੂਲਾਂ ਦੀ ਮੁੜ ਉਸਾਰੀ, ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਰਾਹੀਂ ਰਾਹਤ ਪ੍ਰਦਾਨ ਕਰਨਾ ਤੇ ਪਸ਼ੂਆਂ ਲਈ ਮਿੰਨੀ ਕਿੱਟਾਂ ਵੰਡਣਾ ਸ਼ਾਮਲ ਹੋਏਗਾ। ਸ੍ਰੀ ਮੋਦੀ ਨੇ ਮ੍ਰਿਤਕਾਂ ਦੇ ਨੇੜਲੇ ਰਿਸ਼ਤੇਦਾਰਾਂ ਲਈ 2-2 ਲੱਖ ਰੁਪਏ ਅਤੇ ਹੜ੍ਹਾਂ ਤੇ ਸਬੰਧਿਤ ਆਫਤਾਂ ਵਿਚ ਗੰਭੀਰ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਰਾਹਤ ਰਕਮ ਦਾ ਐਲਾਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਹਾੜ ਹੀ ਵਿਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਅਨਾਥ ਹੋਏ ਬੱਚਿਆਂ ਨੂੰ PM ਕੇਅਰਸ ਫਾਰ ਚਿਲਡਰਨ ਸਕੀਮ ਰਾਹੀਂ ਸਹਾਇਤਾ ਮਿਲੇਗੀ, ਜਿਸ ਨਾਲ ਉਨ੍ਹਾਂ ਦੀ ਲੰਮੇ ਸਮੇਂ ਦੀ ਦੇਖਭਾਲ ਅਤੇ ਭਲਾਈ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਖੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਮ ਨਾਲ ਦਵੱਲੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਭਾਰਤ ਅਤੇ ਮੌਰੀਸ਼ਸ ਨੇ ਵਿਗਿਆਨ ਅਤੇ ਤਕਨਾਲੋਜੀ, ਸਮੁੰਦਰੀ ਵਿਗਿਆਨ, ਪ੍ਰਸ਼ਾਸਕੀ ਸਿਖਲਾਈ ਅਤੇ ਟੈਲੀਮੈਟਰੀ ਦੇ ਖੇਤਰਾਂ ਵਿਚ 4 ਸਮਝੌਤਿਆਂ ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਰਾਮ ਗੁਲਾਮ ਕੱਲ ਅਧਿਆਤਮਿਕ ਸ਼ਹਿਰ ਵਾਰਾਣਸੀ ਪਹੁੰਚੇ। ਬਾਅਦ ਵਿਚ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਹੋ ਰਹੇ ਸਬੰਧਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਮੌਰੀਸ਼ਸ ਦੋ ਰਾਸ਼ਟਰ ਨੇ ਪਰ ਉਨ੍ਹਾਂ ਦੇ ਸੁਪਨੇ ਅਤੇ ਕਿਸਮਤ ਇਕ ਏ।
India and Mauritius are two nations, but our dreams and destiny are one. इस वर्ष हम सर शिव सागर राम गुलाम जी की 125वीं जयंती मना रहे हैं। वे केवल मॉरिशस के राष्ट्रपिता ही नहीं बल्कि भारत और मॉरिशस के बीच अटूट सेतु के संस्थापक भी थे। उनकी यह जयंती हमें मिलकर अपने संबंधों को नई ऊंचाई पर ले जाने की प्रेरणा देती रहेगी।
ਅੱਜ ਦੁਪਹਿਰ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਅਤੇ ਮੌਰੀਸ਼ਸ ਇਕ ਬਹੁਤ ਹੀ ਮਹੱਤਵਪੂਰਨ ਸਮੁੰਦਰੀ ਗੁਆਂਢ ਵਿਚ ਦੋ ਗੁਆਂਢੀਆਂ ਵਜੋਂ ਸਮੁੰਦਰੀ ਸੁਰੱਖਿਆ, ਸਮੁੰਦਰੀ ਡਾਕੂਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਿਤ ਚੁਣੌਤੀਆਂ ਦਾ ਹੱਲ ਕਰਨ ਲਈ ਇਕੱਠੇ ਕੰਮ ਕਰ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਅੰਮ੍ਰਿਤਸਰ, ਲਖਨਊ, ਤਿਰੁਵਨੰਤਪੁਰਮ, ਤ੍ਰਿਚੀ ਅਤੇ ਕਾਲੀਕਟ ਹਵਾਈ ਅੱਡਿਆਂ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਫਾਸਟ ਟ੍ਰੈਕ ਇਮੀਗ੍ਰੇਸ਼ਨ ਟਰਸਟਿਡ ਟਰੈਵਲਰ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸ਼ਾਹ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਤੇਜ਼, ਸੁਚਾਰੂ ਅਤੇ ਸੁਰੱਖਿਅਤ ਇਮੀਗ੍ਰੇਸ਼ਨ ਕਲੀਅਰੈਂਸ ਨਾਲ ਅੰਤਰਰਾਸ਼ਟਰੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣਾ ਹੈ।
ਫਾਸਟ ਟ੍ਰੈਕ ਇਮੀਗ੍ਰੇਸ਼ਨ ਟਰਸਟਿਡ ਟਰੈਵਲ ਪ੍ਰੋਗਰਾਮ ਕਨਵੀਨੀਅੰਸ और नेशनल सिक्योरिटी दोनों को बढ़ावा देने वाला एक प्रकार से कार्यक्रम है। 2024 में दिल्ली से उसका शुभारंभ हुआ, फिर मुंबई, चेन्नई, कोलकाता, बेंगलोर, हैदराबाद, कोचीन और अहमदाबाद एयरपोर्ट इसमें शामिल हुए और आज ये 5 एयरपोर्ट फिर जुड़ रहे हैं, तो कुल 13 एयरपोर्ट का एक साथ आज कार्यवाही शुरू हो रही है। 2024 में 2 करोड़ यात्री आए हैं। इसमें
ਇਹ ਪ੍ਰੋਗਰਾਮ ਭਾਰਤੀ ਨਾਗਰਿਕਾਂ ਅਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਨਾਗਰਿਕਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰੇਗਾ। ਇਸ ਮੌਕੇ ਸ੍ਰੀ ਸ਼ਾਹ ਨੇ ਕਿਹਾ ਕਿ ਫਾਸਟ ਟ੍ਰੈਕ ਇਮੀਗ੍ਰੇਸ਼ਨ ਪ੍ਰੋਗਰਾਮ ਇਕ ਭਰੋਸੇਯੋਗ ਮੁਸਾਫਿਰ ਪ੍ਰੋਗਰਾਮ ਹੈ ਜੋ ਇਮੀਗ੍ਰੇਸ਼ਨ ਨੂੰ ਤੇਜ਼ ਬਣਾਏਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਪਿਛਲੇ ਸਾਲ ਦਿੱਲੀ ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਇਹ ਸਹੂਲਤ ਦੇਸ਼ ਦੇ 13 ਹਵਾਈ ਅੱਡਿਆਂ ਤੇ ਸ਼ੁਰੂ ਕੀਤੀ ਜਾ ਚੁੱਕੀ ਏ।
2014 में भारतीय यात्री विदेश जाने वाले 3,54,00,000 थे और 24 में वो 6,12,00,000 हुए, 73% की वृद्धि हुई है। और विदेशी यात्री जो भारत आते थे वो 1,53,00,000 थे, उसकी जगह 24 में लगभग 2 करोड़ यात्री आए हैं, इसमें भी 31% की वृद्धि हुई है।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਦੀਵਾਲੀ ਤੱਕ GST ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ। 3 ਸਤੰਬਰ ਨੂੰ GST ਕੌਂਸਲ ਨੇ ਆਮ ਆਦਮੀ ਤੇ ਧਿਆਨ ਕੇਂਦਰਿਤ ਕਰਦੇ ਹੋਏ ਦਰਾਂ ਨੂੰ ਤਰਕਸੰਗਤ ਬਣਾਉਣ ਨੂੰ ਮਨਜ਼ੂਰੀ ਦਿੱਤੀ। ਅੱਜ ਅਸੀਂ ਆਟੋਮੋਬਾਈਲ ਸਨਅਤ ਲਈ ਕੀਤੇ ਗਏ GST ਸੁਧਾਰਾਂ ਬਾਰੇ ਗੱਲ ਕਰਦੇ ਹਾਂ।
ਅਗਲੀ ਪੀੜ੍ਹੀ ਦੇ GST ਸੁਧਾਰਾਂ ਤਹਿਤ ਸਰਕਾਰ ਨੇ ਆਟੋਮੋਬਾਈਲ ਸੈਕਟਰ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ। 350 CC ਤੋਂ ਘੱਟ ਇੰਜਨ ਸਮਰੱਥਾ ਵਾਲੀਆਂ ਛੋਟੀਆਂ ਕਾਰਾਂ ਅਤੇ 2 ਪਹੀਆ ਵਾਹਨਾਂ ਤੇ GST 28% ਤੋਂ ਘਟਾ ਕੇ 18% ਕਰ ਦਿੱਤਾ ਗਿਆ। ਇਸੇ ਤਰ੍ਹਾਂ ਬੱਸਾਂ, ਟਰੱਕਾਂ, 3 ਪਹੀਆ ਵਾਹਨਾਂ ਅਤੇ ਸਾਰੇ ਆਟੋ ਪਾਰਟਸ ਤੇ ਵੀ ਟੈਕਸ ਘਟਾ ਕੇ 18% ਕੀਤਾ ਗਿਆ। ਇਲੈਕਟ੍ਰਿਕ ਵਾਹਨਾਂ ਨੂੰ 5% ਦੇ ਸਭ ਤੋਂ ਘੱਟ ਟੈਕਸ ਸਲੈਬ ਚ ਰੱਖਿਆ ਗਿਆ, ਜਦੋਂ ਕਿ ਲਗਜ਼ਰੀ ਵਾਹਨਾਂ ਤੇ ਹੁਣ ਸਭ ਤੋਂ ਵੱਧ ਯਾਨੀ 40% GST ਲੱਗੇਗਾ। ਆਟੋਮੋਬਾਈਲ ਸਨਅਤ ਆਰਥਿਕਤਾ ਵਿਚ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ। ਅਗਲੀ ਪੀੜ੍ਹੀ ਦੇ GST ਸੁਧਾਰ ਨਾ ਸਿਰਫ ਵਾਹਨਾਂ ਦੀਆਂ ਕੀਮਤਾਂ ਨੂੰ ਘਟਾਉਣਗੇ ਬਲਕਿ ਮੰਗ ਨੂੰ ਵੀ ਵਧਾਉਣਗੇ, ਜਿਸ ਨਾਲ ਪੂਰੇ ਖੇਤਰ ਵਿਚ ਵਿਕਾਸ ਤੇ ਮੌਕੇ ਪੈਦਾ ਹੋਣਗੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eirrn ਜਲੰਧਰ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ ਇਸ ਮਹੀਨੇ ਦੀ 17 ਤਰੀਕ ਤੋਂ ਦੇਸ਼ ਭਰ ਵਿਚ ਸੇਵਾ ਪੰਦਰਵਾੜਾ ਮਨਾਏਗੀ। ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿਚ ਪਾਰਟੀ ਸਦਰ ਮੁਕਾਮ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਪਾਰਟੀ ਨੇਤਾ ਤੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਸੇਵਾ ਪੰਦਰਵਾੜਾ 2 ਅਕਤੂਬਰ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜਯੰਤੀ ਤੱਕ ਜਾਰੀ ਰਹੇਗਾ। ਬੀਤੇ ਦਿਨੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨਾਲ ਮਿਲਣ ਵਾਲੇ ਰਾਜਵੀਰ ਸਿੰਘ ਤੇ ਰਾਜੇਸ਼ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨਾਲ ਸੁਹਿਰਦ ਮਾਹੌਲ ਵਿਚ ਗੱਲਬਾਤ ਹੋਈ ਅਤੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਮੇਰਾ ਨਾਮ ਰਾਜਵੀਰ ਸਿੰਘ, ਪਿੰਡ ਤਲਵੰਡੀ ਹਿੰਦੂਆਂ। ਜਿਹੜਾ ਮੋਦੀ ਸਾਹਿਬ ਨਾਲ ਹੀ ਮਿਲਿਆ, ਮੋਦੀ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਦੁੱਖ ਦੇ ਜਿਹੜੀਆਂ ਗੱਲਾਂ ਹੀ ਸੁਣੀਆਂ ਨੇ, ਉਹਨਾਂ ਕਿਹਾ ਵੀ ਅਸੀਂ ਤੁਹਾਨੂੰ ਹਰ ਗੱਲੋਂ ਪੰਜਾਬ ਦੇ ਨਾਲ ਮੋਢਾ ਲਾ ਕੇ ਖੜੇ ਹਾਂ। ਮੋਦੀ ਸਾਹਿਬ ਨੇ ਸਾਨੂੰ ਇਹ ਫੌਰੀ ਤੌਰ ਤੇ ਜਿਹੜਾ ਪੈਕੇਜ ਦਿੱਤਾ ਘੱਟ ਦਿੱਤਾ ਵਾ, ਤੇ ਕੋਈ ਏਡੀ ਵੱਡੀ ਗੱਲ ਨਹੀਂ ਗੀ, ਕਿਉਂਕਿ ਪੈਕੇਜ ਉਹਨਾਂ ਫੇਰ ਕਿਹਾ ਦੁਬਾਰੇ ਜਦੋਂ ਰਾਇਤ ਪੰਜਾਬ ਸਰਕਾਰ ਲਿਸਟ ਭੇਜੇਗੀ ਅਸੀਂ ਫੇਰ ਦਾਂਗੇ ਜਿੰਨਾ ਵੀ ਬਣੇਗਾ। ਤੁਸੀਂ ਇਹ ਫੌਰੀ ਤੌਰ ਤੇ ਜਿਹੜਾ ਪੰਜਾਬ ਸਰਕਾਰ ਨੂੰ ਆਇਆ, ਫੌਰੀ ਤੌਰ ਤੇ ਹੀ ਸਾਨੂੰ ਕਿਸਾਨਾਂ ਨੂੰ ਮਿਲਣਾ ਚਾਹੀਦਾ, ਮਜ਼ਦੂਰਾਂ ਨੂੰ ਮਿਲਣਾ ਚਾਹੀਦਾ, ਦੁਕਾਨਦਾਰਾਂ ਨੂੰ ਮਿਲਣਾ ਚਾਹੀਦਾ।
ਨਾਮ ਮੇਰਾ ਸੁਖਦੇਵ ਰਾਜ ਹੈ। ਉਹਨਾਂ ਨੇ ਸਾਡੀਆਂ ਸਮੱਸਿਆ ਸੁਣੀਆਂ, ਮੈਂ ਤੁਹਾਨੂੰ ਕਿਸਾਨਾਂ ਭਰਾਵਾਂ ਨੂੰ ਮਿਲਣ ਆਇਆ, ਮੈਂ ਕਿਹ ਮੰਤਰੀ ਨੂੰ ਕਿ ਜ਼ਿਲ੍ਹੇ ਦੇ ਕੋਈ ਨੂੰ ਮਿਲਣ ਆਇਆ, ਮੈਂ ਤੁਹਾਨੂੰ ਮਿਲਣ ਆਇਆ, ਤੁਹਾਡੀਆਂ ਸਮੱਸਿਆ ਮੈਂ ਸੁਣੀਆਂ ਤੇ ਅਸੀਂ ਉਹਨਾਂ ਨੂੰ ਸਮੱਸਿਆ ਰੱਖੀਆਂ ਵੀ ਸਰ ਸਾਡੇ ਲਾਗੇ ਜਿਹੜਾ ਤੁਸੀਂ ਬਾਨਾ ਪਿੰਡ ਝੌਕਰੇ ਦੇ ਉਹ 86 ਦਾ ਬਣੇਗਾ, ਕੋਈ ਰਿਪੇਅਰ ਨਹੀਂ ਉਹਦੀ ਹੋਈ, ਉਹਦੀ ਜ਼ਿਆਦਾ ਮਾੜੀ ਹਾਲਤ ਆ, ਹਰ ਸਾਲ ਸਾਡੀਆਂ ਫਸਲਾਂ ਲੋਸ ਕਰ ਦਿੰਦੀ ਉਹ। ਗਰੀਬ ਟੋਕੇ ਚੋਂ ਅਸੀਂ ਆ, ਸਾਡੀ ਆਪਣੀ ਪੈਲੀ ਕੋਈ ਨਹੀਂ ਆ, ਸਾਰੀ ਪੈਲੀ ਅਸੀਂ ਠੇਕੇ ਦੇ ਲਈ ਹੋਈ ਹੈ ਸਰ। ਉਹਨਾਂ ਮੈਨੂੰ ਪੁੱਛਿਆ ਤੁਸੀਂ ਕਿੰਨੀ ਪੈਲੀ, ਮੈਂ ਸਰ ਮੇਰੀ 22 ਕਿੱਲੇ ਪੈਲੀ ਸੀ, ਜਿਹ ਚੋਂ 15 ਕਿੱਲੇ ਮੇਰੀ ਪੈਲੀ ਲੋਸ ਹੋ ਗਈ ਹੈ। ਸਾਡਾ ਇੱਕ ਲੇਬਰ ਕਾਰਡ ਬਣੇਗਾ ਪੰਜਾਬ ਸਰਕਾਰ, ਉਹ ਚ ਕੋਈ ਪੈਸਾ ਨਹੀਂ ਆਇਆ ਹਾਲੇ ਤੱਕ। ਨਿਊ ਕਰਨ ਜਾਂਦੇ ਅਸੀਂ ਗੁਰਦਾਸਪੁਰ, 2-2, 3-3 ਦਿਨ ਲੱਗ ਜਾਂਦੇ ਸਾਡੇ, ਉਹ ਸਾਡਾ 500-600 ਰੁਪਇਆ ਕਿਰਾਇਆ ਲੱਗ ਜਾਂਦਾ ਸਾਡੇ, ਉਹਦੇ ਚ ਕਿਹਦੀ ਪੈਸਾ ਨਹੀਂ ਆਇਆ। ਤੇ ਇੱਕ ਬੇਨਤੀ ਹੈ ਵੀ ਜਿਹੜੇ ਬੰਦੇ ਠੇਕੇ ਤੇ ਪੈਲੀ ਲੈਂਦੇ ਆ, ਮਿਹਰਬਾਨੀ ਕਰਕੇ ਠੇਕੇ ਵਾਲਿਆਂ ਦੇ ਖਾਤੇ ਚ ਪੈਸੇ ਪਾਇਓ, ਜਿਹੜੇ ਇਹ ਠੇਕੇ ਵਾਲੇ ਆ, ਜੇ ਮਾਲਕਾਂ ਦੇ ਖਾਤੇ ਪੈਸੇ ਜਾਂਦੇ ਆ, ਉਹ ਪੈਸੇ ਸਾਨੂੰ ਨਹੀਂ ਮਿਲਦੇ। ਤੇ ਉਹਨਾਂ ਨੇ ਕਿਹਾ ਸੀ ਤੁਹਾਡੇ ਨਾਲ ਮੈਂ ਮੁੰਡੇ ਦਾ ਮੁੰਡਾ ਲਾ ਕੇ ਚੱਲਿਆ, ਕੀ ਘਾਬਰਨਾ ਨਹੀਂ, ਕੋਈ ਟੈਂਸ਼ਨ ਨਹੀਂ।
ਪੰਜਾਬ ਵਿਚ ਫਾਜ਼ਿਲਕਾ ਵਿਚ ਪੰਜਾਬ ਪੁਲਿਸ ਨਾਲ ਇਕ ਸਾਂਝੇ ਆਪਰੇਸ਼ਨ ਵਿਚ ਸਰਹੱਦੀ ਸੁਰੱਖਿਆ ਬਲ BSF ਨੇ 27 ਪਿਸਤੌਲਾਂ ਅਤੇ 470 ਜ਼ਿੰਦਾ ਕਾਰਤੂਸਾਂ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈ ਅਤੇ 2 ਸਰਹੱਦ ਪਾਰ ਹਥਿਆਰਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਬਰਾਮਦਗੀ ਹਾਲ ਹੀ ਦੇ ਸਮੇਂ ਵਿਚ ਇਕ ਇਤਿਹਾਸਕ ਸਫਲਤਾ ਹੈ। ਅੰਮ੍ਰਿਤਸਰ ਵਿਚ ਇਕ ਹੋਰ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਕਾਰਵਾਈ ਵਿਚ ਸਰਹੱਦ ਪਾਰ ਤਸਕਰੀ ਮੋਡਿਊਲ ਦੇ 6 ਮੈਂਬਰਾਂ ਨੂੰ ਇੰਨੇ ਹੀ ਪਿਸਤੌਲਾਂ ਅਤੇ 5.75 ਲੱਖ ਰੁਪਏ ਦੀ ਹਵਾਲਾ ਰਕਮ ਨਾਲ ਗ੍ਰਿਫ਼ਤਾਰ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਅੱਜ ਦੇਸ਼ ਵਿਚ ਡੇਂਗੂ ਅਤੇ ਮਲੇਰੀਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਤਾਂ ਜੋ ਰਾਜਾਂ ਵੱਲੋਂ ਕੀਤੀਆਂ ਜਾ ਰਹੀਆਂ ਰੋਕਥਾਮ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ। ਸਮੀਖਿਆ ਮੀਟਿੰਗ ਦੌਰਾਨ ਸ੍ਰੀ ਨੱਡਾ ਨੇ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਅਤੇ ਕਾਬੂ ਹੇਠ ਮੌਜੂਦਾ ਸਥਿਤੀ ਅਤੇ ਮੁੱਖ ਚੁਣੌਤੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਰਾਜਾਂ, ਸਥਾਨਕ ਸੰਸਥਾਵਾਂ ਅਤੇ ਭਾਈਚਾਰਿਆਂ ਨੂੰ ਖਾਸ ਕਰਕੇ ਇਸ ਉੱਚ ਜੋਖਮ ਵਾਲੇ ਸਮੇਂ ਦੌਰਾਨ ਜਨਤਕ ਸਿਹਤ ਦੀ ਰੱਖਿਆ ਲਈ ਰੋਕਥਾਮ ਅਤੇ ਸਥਿਤੀ ਨੂੰ ਕਾਬੂ ਕਰਨ ਦੇ ਉਪਾਵਾਂ ਨੂੰ ਤੇਜ਼ ਕਰਨ ਲਈ ਕਿਹਾ। ਸੜਕ ਆਵਾਜਾਈ ਅਤੇ ਸ਼ਹਿਰਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਖੰਡ ਸਨਅਤ ਨੂੰ ਦੇਸ਼ ਦੀ ਰੀੜ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ ਏ। ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਨਾਲ ਇੰਡੀਆ ਸ਼ੂਗਰ ਐਂਡ ਬਾਇਓ ਐਨਰਜੀ ਕਾਨਫਰੰਸ ਦੇ 3ਜੇ ਐਡੀਸ਼ਨ ਵਿਚ ਸ਼ਾਮਲ ਹੁੰਦਿਆਂ ਹੋਇਆਂ ਸ੍ਰੀ ਗਡਕਰੀ ਨੇ ਕਿਹਾ ਕਿ ਭਾਰਤ ਦਾ ਜੈਵਿਕ ਊਰਜਾ ਸੈਕਟਰ 20% ਇਥਾਨੋਲ ਮਿਸ਼ਨ ਰਾਹੀਂ ਇਕ ਪ੍ਰਮੁੱਖ ਸੈਕਟਰ ਬਣ ਗਿਆ ਹੈ। ਏਸ਼ੀਆ ਕੱਪ ਕ੍ਰਿਕਟ ਵਿਚ ਅੱਜ ਗਰੁੱਪ ਬੀ ਵਿਚ ਬੰਗਲਾਦੇਸ਼ ਅਤੇ ਹਾਂਗਕਾਂਗ ਦਰਮਿਆਨ ਮੁਕਾਬਲਾ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਅਬੂਧਾਬੀ ਵਿਚ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਚ ਹੜ੍ਹਾਂ ਦੀ ਸਮੀਖਿਆ ਕੀਤੀ। ਉਨ੍ਹਾਂ 1200 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿਚ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਤਵੱਲੀ ਗੱਲਬਾਤ ਕੀਤੀ। 4 ਸਮਝੌਤਿਆਂ ਦੇ ਦਸਖਤ ਕੀਤੇ ਗਏ। ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਅੱਜ ਦੇਸ਼ ਵਿਚ ਡੇਂਗੂ ਅਤੇ ਮਲੇਰੀਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਸੜਕ ਆਵਾਜਾਈ ਅਤੇ ਸ਼ਾਹਰਾਹਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਖੰਡ ਸਨਅਤ ਨੂੰ ਦੇਸ਼ ਦੀ ਰੀੜ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ ਏ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ।